ਸੱਚੇ ਨੇ ਜਿਹੜੇ ਬਾਣੀ ਨੇ ਟੈਲੀ ਕਰਦੇ ਨੇ। ਦਸਮ ਪਾਤਸ਼ਾਹ ਦੀ ਬਾਣੀ ਆਈ,
ਗਿਆਨ ਕੀ ਬਾਣੀ ਮਨੋ ਹਾਫ ਲੈ, ਗਿਆਨ ਕੀ ਬਾਣੀ ਮਨੋ ਹਾਫ ਲੈ, ਕਾਤੁਰਤਾ ਪੁਤਵਾਰ
ਬੁੱਝ ਲਈਏ ਸਾਰਾ ਕੁਛ ਹੋਰ ਜੋ ਗਿਆਨ ਤਾਂ ਅੰਦਰੋਂ ਕਹਿੰਦਾ ਹੂੰਜ ਕੇ ਅੰਦਰੋਂ ਆਓ ਮਾਰ ਬਾਹਰ ਕੱਢ ਕੇ ਮੈਂ ਉਸ ਆਦਮੀ ਤੇ ਧੰਨ ਕਹਿਣਾ ਉਸ ਆਦਮੀ ਨੂੰ ਜਿਹੜਾ ਮੁੱਖ ਨਾਲ ਤੇ ਨਾਮ ਜਪਦਾ ਹੈ ਤੇ ਚਿੱਤ ਵਿਚ ਦੋਨੋ ਯੁੱਧ ਵਿਚਾਰੀ ਜਾਂਦਾ ਹੈ, ਦੁਸ਼ਮਣ ਨਾਲ ਜ਼ਾਲਮ ਨਾਲ ਲੜਨ ਲਈ ਵੀ ਤੇ ਨਾਲ ਅੰਦਰਲੇ ਜਿਹੜੇ ਪੰਜ ਹੈ ਉਹਨਾਂ ਦੇ ਨਾਲ ਵੀ ਯੁੱਧ ਕਰੀ ਜਾਂਦਾ ਰੋਜ਼ ਹੈ।
ਤਨ ਜੀਓ ਤੇ ਕੋ ਜਲ ਮੈਂ, ਤਨ ਜੀਓ ਤੇ ਕੋ ਜਲ ਮੈਂ, ਮੁਖ ਤੇ ਹਾ ਕਿਸ ਮੈਂ ਮੁਖ ਤੇ ਹਰ ਚਿਤ ਮੈਂ ਵਿਚਾਰੇ,
ਔਰ ਹਰ ਵੀ ਉਹੀ ਲਫ਼ਜ਼ ਆ ਗਿਆ ਹਰ ਮੁਖ ਤੇ ਹਰ ਮੁਖ ਤੇ ਰੱਬ ਸਾਰਾ ਮੂੰਹ ਚ ਕਿੱਦਾਂ ਆਜੂਗਾ, ਮੁਖ ਤੇ ਹਰ ਦਾ ਮਤਲਬ ਹਰ ਦਾ ਮਤਲਬ ਲਾਉਣਾ ਹੀ ਸ਼ਬਦ ਪੈਣਾ,
ਮੁਖ ਤੇ ਹਰ ਚਿਤ ਮੈਂ ਵਿਚਾਰੇ।
ਉਹ ਪਾਈਏ ਦੇਹ ਤੂੰ ਲਈ ਫਿਰਦਾ ਨੀ ਲੈਣੀ, ਤੂੰ ਉਹਦੇ ਜਿਹੜਾ ਜਾਸਾ ਨਾਮ ਜਪਣ ਵਾਲਾ ਜਾਸਾ ਹੈ ਚੜ ਕੇ ਬੇੜੀ ਤੂੰ ਇਸ ਭਵ ਸਾਗਰ ਤੂੰ ਪਾਰ ਹੋ।
ਦੇਹ ਅਨਿਤ ਜਸ ਨਾਮ
ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ ਆਪਣਾ, ਤੂੰ ਧੀਰਜ ਕਰਕੇ ਰਾਮ ਨਾਮ ਜਪੀ ਚੱਲ ਤੇ ਧੀਰਜ ਬਣਾਏ ਹੈ ਤਨ, ਤੇ ਜਿਹੜੀ ਆਪਣੀ ਜਿਹੜੀ ਬੁੱਧ ਹੈ ਨਾ ਇਹਦਾ ਦੀਵਾ ਜਗਾ ਅੰਦਰ, ਇੰਨੀ ਬੁੱਧ ਉੱਚੀ ਕਰ ਲੈ।
ਬੁੱਧ ਸੇ ਦੀਪਕ
ਅੰਦਰ ਆ ਗਈ, ਹੁਣ ਆਇਆ ਗਿਆਨ,
ਗਿਆਨ ਕੀ ਬਣੀ ਮਨੋ ਹਾਫ ਲੈ, ਗਿਆਨ ਕੀ ਬਣੀ ਮਨੋ ਹਾਫ ਲੈ, ਕਾਤੁਰਤਾ ਪੁਤਵਾਰੇ ਕੀ ਬਣੀ
ਸਾਬਤ ਹੋ ਗਿਆ। ਸਾਰੇ ਭਰਮ ਟੁੱਟਦੇ ਜਾ ਰਹੇ ਨੇ ਵੀ ਮਹਾਰਾਜ ਨਾ ਇਸ ਨੂੰ ਦੀਖਿਆ ਨੂੰ ਕਿਉਂ ਬਦਲਿਆ, ਇਹ ਸ਼ਸਤਰ ਤੇ ਸ਼ਬਦ ਦਾ ਮੇਲ ਕਿਉਂ ਕੀਤਾ। ਅਸੀਂ ਉਹ ਵਾਰ ਲੈਨੇ ਹਾਂ ਜਿੰਨੇ ਫਿਰ ਸ਼ਸਤਰ ਦੀ ਤੇ ਸ਼ਬਦ ਦੇ ਮੇਲ ਦੀ ਖੰਡੇ ਬਾਟੇ ਦੀ ਪੌਲ ਲੈ ਕੇ ਤੇ ਉਹ ਵਾਰ ਰਚੀ ਉਸ ਵੇਲੇ ਦਾ ਉਹ ਹਿਸਟੋਰੀਅਨ ਹੈ, ਉਹਦੀ ਅਸੀਂ ਇੱਕੋ ਹੀ ਵਾਰ ਲਾਂਗੇ ਅੱਜ, ਔਰ ਉੱਥੋਂ ਪ੍ਰਤੱਖ ਹੋਜੂਗਾ ਵੀ ਸਿੰਘ ਨਾਮ ਵੀ ਜਪਦੇ ਸੀ ਨਾਲ ਸ਼ਸਤਰ ਵੀ ਵਾਹੁੰਦੇ ਸੀ, ਔਰ ਉਹ ਸੀ ਭਾਈ ਗੁਰਦਾਸ ਭੱਲਾ ਨੇ ਜਿਹੜਾ ਅਸੀਂ ਪਿੱਛੇ ਸਾਬਤ ਕਰ ਆਏ ਹਾਂ ਵੀ ਉਹ ਮਨੋ ਕਲਿਪਤ ਵਿਅਕਤੀ ਹੈ, ਕੋਈ ਐਸਾ ਬੰਦਾ ਨਹੀਂ ਹੋਇਆ, ਕਿਉਂਕਿ ਕਿਤੇ ਨਾਂ ਨਹੀਂ ਆਉਂਦਾ ਉਹਦੀਆਂ ਵਾਰਾਂ ਚ। ਇਸ ਵਾਰ ਚ ਉਹਦਾ ਨਾਂ ਆਉਂਦਾ ਔਰ ਇਹਦੀ ਇੱਕ ਵਾਰ ਸਾਰੇ ਪੰਥਾਂ ਨਾਲ। ਕਦੋਂ ਤੂੰ ਪੁਰਾਤਨ ਸਿੰਘਾਂ ਤੋਂ ਵਾਰ ਪ੍ਰਵਾਨ ਕਰੀ ਆ ਰਹੇ ਨੇ, ਉਹ ਹੈ ਵਿਸਾਖੀ ਵਾਲੇ ਦਿਨ ਦੀ ਹਾਲਤ ਉਹ ਦੱਸ ਰਿਹਾ, ਜਿੱਦਣ ਖੰਡੇ ਬਾਟੇ ਦੀ ਪੌਲ ਤਿਆਰ ਹੋਈ, ਹਰ ਸੱਚੇ ਤਖਤ ਨਾਨਕ ਨੇ ਸਿਮਰ ਮਨਾਈ ਕਾਲ ਕਾ ਸੰਗਤ ਕੀਨੀ ਖਾਲਸਾ ਸੰਗਤ ਕੀਨੀ ਖਾਲਸਾ, ਕਿਉਂਕਿ ਸਾਰੀ ਸੰਗਤ ਨਾ ਛੇਵੀਂ ਸੱਤਵੀਂ ਅੱਠਵੀਂ ਪਾਤਸ਼ਾਹ ਵੇਲੇ ਤੋਂ ਹੀ ਸੰਗਤ ਨੂੰ ਖਾਲਸਾ ਬਣ ਚੁੱਕੀ ਸੀ, ਕਿਉਂਕਿ ਸਾਰੀ ਸੰਗਤ ਨੂੰ ਖਾਲਸਾ ਕਿਹਾ ਔਰ ਇੱਥੇ ਤੇ ਸਿੰਘ ਪੈਦਾ ਕੀਤੇ ਸੀ ਔਰ ਇਹ ਉਹਦੇ ਵੱਲ ਇਸ਼ਾਰਾ ਹੈ ਕਿ ਸਾਰੀ ਸੰਗਤ ਹੀ ਪਹਿਲਾਂ ਵੀ ਹੁਕਮਨਾਮਿਆਂ ਦੇ ਹਿਸਾਬ ਨਾਲ ਉਹਨਾਂ ਨੂੰ ਹੁਕਮਨਾਮੇ ਭੇਜ ਰਹੇ ਨੇ, ਗੁਰੂ ਗੁਰੂ ਜਪਣਾ ਜਨਮ ਸੰਵਰੇਗਾ, ਤੇ ਉਹ ਸੰਗਤ ਨੂੰ ਆਪਣਾ ਖਾਲਸਾ ਕਹਿ ਰਹੇ ਨੇ। ਛੇਵੀਂ ਪਾਤਸ਼ਾਹੀ, ਸੱਤਵੀਂ ਪਾਤਸ਼ਾਹੀ, ਅੱਠਵੀਂ ਪਾਤਸ਼ਾਹੀ, ਨੌਵੀਂ ਪਾਤਸ਼ਾਹੀ, ਦਸਵੀਂ ਪਾਤਸ਼ਾਹੀ ਹੁਕਮਨਾਮੇ ਨੇ ਔਰ ਉਹ ਖਾਲਸਾ ਕਿਉਂ? ਕਿਉਂਕਿ ਬਾਣੀ ਦਾ ਲਫ਼ਜ਼ ਹੈ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੇ ਜਾਨੀ। ਉਹ ਸਾਰੀ ਸੰਗਤ ਹੀ ਪ੍ਰੇਮਾ ਭਗਤੀ ਚ ਸੀ, ਉਹਦੇ ਵੱਲ ਇਸ਼ਾਰਾ। ਗੁਰਸੰਗਤ ਬੜਾ ਭਰਮ ਹੈ ਜੀ, ਵਿਸਾਖੀ ਵਾਲੇ ਦਿਨ ਖਾਲਸੇ ਦਾ ਜਨਮ ਦਿਨ ਹੈ। ਖਾਲਸਾ ਭਾਈ ਪਹਿਲਾਂ ਉੱਥੇ, ਬਾਕੀਆਂ ਭਾਸ਼ਾ ਨੇ ਖਾਲਸਾ ਦਾ ਨਾਮ ਕਿੱਥੋਂ ਲਿਆਂਦਾ? ਗੁਰੂ ਗ੍ਰੰਥ ਸਾਹਿਬ ਚ ਖਾਲਸੇ ਦਾ ਨਾਮ ਕਿੱਥੋਂ ਆ ਗਿਆ? ਉਹ ਪਹਿਲਾਂ ਖਾਲਸਾ ਪਹਿਲਾਂ ਹੀ ਸੀ ਮਹਾਰਾਜ ਨਾ। ਇਹ ਤੇ ਤੋੜਾ ਰਾਮ, ਛਟਾਕੀ ਰਾਮ, ਆ ਮਾੜੂ ਰਾਮ, ਇਹੋ ਜਿਹੇ ਨਾਮ ਬਦਲ ਕੇ ਮਹਾਰਾਜ ਨਾ ਵੱਡੇ ਵੱਡੇ ਜੁਝਾਰ ਸਿੰਘ ਯੂ ਉਪਜੇ ਸਿੰਘ ਭੁਜੰਗੀਏ ਉਸੇ ਦੀ ਚੀਜ਼ ਹੈ। ਕਿਹੋ ਜਿਹੇ ਸਿੰਘ ਭਵਕ ਪਏ ਜਿੱਦਾਂ ਸ਼ੇਰ ਭਵਕਦੇ ਨੇ? ਇਉਂ ਉੱਠ ਭਵਕੇ ਬਲਬੀਰ ਸਿੰਘ ਸ਼ਸਤਰ ਚਮਕਾਏ, ਇਉਂ ਉੱਠ ਭਵਕੇ ਬਲਬੀਰ ਸਿੰਘ ਸ਼ਸਤਰ ਚਮਕਾਏ, ਇਹ ਸ਼ਸਤਰ ਚਮਕਾਏ ਸ਼ਸਤਰ ਚਮਕਾਏ, ਭਵਕੇ ਬਲਬੀਰ ਸਿੰਘ ਸ਼ਸਤਰ ਚਮਕਾਏ, ਉੱਠ ਭਵਕੇ ਬਲਬੀਰ ਸਿੰਘ ਸ਼ਸਤਰ ਚਮਕਾਏ। ਉਹਨਾਂ ਨੂੰ ਕੀ ਕੀਤਾ ਸੀ? ਮੇਰੇ ਸ਼ਸਤਰ ਹੀ ਚਮਕਾਉਂਦੇ ਸੀ? ਨਹੀਂ, ਤੈ ਸਿਮਰ ਸਿਮਰ ਅਕਾਲ ਕੋ ਹਰ ਹਰ ਗੁਣ ਗਾਏ, ਸਿਮਰ ਸਿਮਰ ਅਕਾਲ ਕੋ ਹਰ ਹਰ ਗੁਣ ਗਾਏ। ਆ ਸੀ ਜੀਵਨ ਪੁਰਾਣੇ ਸਿੰਘਾਂ ਦਾ। ਇਹ ਨੀ ਵੀ ਬਾਹਰੋਂ ਚੋੜਾ ਪਾ ਲਿਆ, ਸਾਰਾ ਕੁਝ ਕਰੇ ਤੇ ਨਾਮ ਦਾ ਪਤਾ ਹੀ ਨੀ, ਨਾ ਕਦੀ ਨਾਮ ਜਪਿਆ ਤੇ ਰੀਸ ਕਰ ਲਈ ਪੁਰਾਣੇ ਸਿੰਘਾਂ ਨੇ। ਪਹਿਲੀ ਲਾਈਨ ਇਹ ਹੈ ਉਸ ਸਟੋਰੀਅਨ ਨਾ, ਦੂਸਰੀ ਲਾਈਨ ਫਿਰ ਬਾਅਦ ਚ ਇਹ ਲਿਖੀ, ਪਹਿਲਾਂ ਕੀ ਲਿਖਿਆ? ਤੈ ਸਿਮਰ ਸਿਮਰ ਅਕਾਲ ਕੋ ਤੈ ਸਿਮਰ ਸਿਮਰ ਅਕਾਲ ਹਰ ਹਰ ਗੁਣ ਗਾਏ, ਤੈ ਸਿਮਰ ਸਿਮਰ ਅਕਾਲ ਕੋ ਹਰ ਹਰ ਗੁਣ ਗਾਏ। ਇਉਂ ਉੱਠ ਭਵਕੇ ਬਲਬੀਰ ਸਿੰਘ, ਇਉਂ ਉੱਠ ਭਵਕੇ ਬਲਬੀਰ ਸਿੰਘ ਹਰ ਹਰ ਗੁਣ ਗਾਏ, ਇਉਂ ਉੱਠ ਭਵਕੇ ਬਲਬੀਰ ਸਿੰਘ ਹਰ ਹਰ ਗੁਣ ਗਾਏ। ਉਹ ਆਪਣੀ ਵਾਰ ਚ ਲਿਖਦਾ ਅੱਗੇ
ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ,
ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ।
ਪਰ ਉਹਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ, ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ,
ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ।
ਆ ਰਿਹਾ ਥੋੜਾ ਥੋੜਾ ਹੁਣ ਚਿਹਰਾ ਦਸਮ ਪਾਤਸ਼ਾਹ ਦਾ, ਵੀ ਉਹ ਕਿੱਦਾਂ ਕਿਹਦਾ ਸੀ, ਉਹ ਕਿੱਦਾਂ ਪ੍ਰਗਟਿਆ ਸੀ। ਇਹਨਾਂ ਹਿਸਟਰੀ ਵਾਲਿਆਂ ਨੇ ਤੇ ਉਹ ਖਤਮ ਹੀ ਕਰ ਦਿੱਤਾ ਦਸਮ ਪਾਤਸ਼ਾਹ, ਹੋਰ ਹੀ ਬੰਨੇ ਲੈ ਗਏ ਉਹਦੀਆਂ, ਇੰਨੀਆਂ ਵਾਈਫਾਂ ਸੀ ਜੀ, ਉਹ ਏਦਾਂ ਸੀ ਸਾਨੂੰ ਸਿੱਖ ਨੂੰ ਪਤਾ ਹੀ ਨੀ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ, ਉਹਦਾ ਪਤਾ ਲੈਣਾ ਤੇ ਉਹਦੇ ਆਪ ਵੇਲੇ ਦਾ ਇੱਕ ਸਿੰਘ ਹੈ ਉਹ ਲਿਖ ਰਿਹਾ। ਉਹਨੇ ਸਭ ਤੋਂ ਪਹਿਲਾਂ ਕੀ ਕੰਮ ਕੀਤਾ,
ਜਿਨ ਅਲਖ ਅਕਾਲ ਨਰੰਜ ਜਪਿਓ ਕਰਤਾਰਾ,
ਨਿਜ ਪੰਥ ਚ ਲਾਇਓ ਖਾਲਸਾ ਤਰ ਤੇਜ ਕਰਾਰਾ, ਨਿਜ ਪੰਥ ਚ ਲਾਇਓ ਖਾਲਸਾ ਤਰ ਤੇਜ ਕਰਾਰਾ।
ਸੀ ਸੀ ਸਿਰ ਤੇ ਕੇਸ ਸੀ ਉਹਨਾਂ ਦੇ ਸਾਰਿਆਂ ਦੇ,
ਸਿਰ ਕੇਸ ਧਾਰ ਗਹਿ ਖੜਗ ਕੋ
ਫੜਕ, ਮੈਨੇ ਤਲਵਾਰ ਫੜਕੇ,
ਸਿਰ ਕੇਸ ਧਾਰ ਗਹਿ ਖੜਗ ਕੋ ਸਭ ਦੁਸ਼ਟ ਪਿਛਾਰਾ, ਸਿਰ ਕੇਸ ਧਾਰ ਗਹਿ ਖੜਗ ਕੋ ਦੁਸ਼ਟ ਪਿਛਾਰਾ।
ਉਹਨਾਂ ਨੇ ਕਿਸ਼ਹਿਰਾ ਕੋਈ ਇਹੋ ਜਿਹਾ ਨਹੀਂ ਸੀ ਪਾਇਆ ਵੀ ਬਿੰਦ ਤੇ ਕਾਬੂ ਚ ਨੀ, ਊ ਵੱਧ ਚੱਲਣ, ਊ ਹੋ ਜਾਓ ਕਿਸ਼ਹਿਰਾ, ਇਹ ਪੰਜਵਾਂ ਕਕਾਰ ਹੈ। ਉਹ ਮਹਾਰਾਜ ਕਹਿੰਦੇ ਉਹਨਾਂ ਨੇ ਕਿੱਦਾਂ ਦਾ ਕਿਸ਼ਹਿਰਾ ਪਾਇਆ ਸੀ,
ਸੀਲ ਜੱਤ ਕੀ ਕੱਛ ਪਹਿ,
ਸੀਲ ਜੱਤ ਕੀ ਕੱਛ ਪਹਿ,
ਸੀਲ ਜੱਤ ਕੀ ਕੱਛ ਪਹਿ ਪਕੜਿਓ ਹਥਿਆਰਾ,
ਸੀਲ ਜੱਤ ਕੀ ਕੱਛ ਪਹਿ ਪਕੜਿਓ ਹਥਿਆਰਾ।
ਉਹਨਾਂ ਨੇ ਹੋਰ ਕੀ ਕੀਤਾ, ਉਹਨਾਂ ਨੇ ਗੁਰੂ ਸ਼ਬਦ ਐਡੀ ਉੱਚੀ ਸਾ ਫਤਿਹ ਚ ਬੁਲਾਇਆ,
ਸੱਚ ਫਤਿਹ ਬੁਲਾਈ ਗੁਰੂ ਕੀ, ਸੱਚ ਫਤਿਹ ਬੁਲਾਈ
ਸਭ ਦੈਂਤ ਇਰਨ ਕੋ ਘੇਰ ਕਰ ਕੀਜੇ ਪਰਹਾਰਾ,
ਸਭ ਦੈਂਤ ਇਰਨ ਕੋ ਘੇਰ ਕਰ ਕੀਜੇ ਪਰਹਾਰਾ,
ਜਬ ਸਹਿਜ ਪਰਗਟਿਓ ਜਗਤ ਮੈਂ
ਸਾਰਾ। ਉਹਨਾਂ ਨੇ ਕੀ ਕਰ ਦਿੱਤਾ, ਕੀ ਪ੍ਰਗਟਾ ਲਿਆ, ਆਪਣਾ ਰਾਜ ਬਣਾ ਲਿਆ ਉਹਨਾਂ ਨੇ। ਬੜੀ ਚੀਜ਼ ਦੇਖਣ ਵਾਲੀ ਹੈ, ਉਹਨਾਂ ਨੇ ਸਭ ਤੋਂ ਵੱਡੀ ਪੰਜਾਬ ਚ ਚੀਜ਼ ਕੀ ਲਿਆ ਤੀ, ਜਿੱਥੇ ਲੋਕ ਕਲਮਾ ਪੜ੍ਹਦੇ ਸੀ, ਮੁਸਲਮਾਨ ਸੀ ਸਾਰੇ, ਮਹਾਰਾਜ ਨੇ ਉੱਥੇ ਉਹਨਾਂ ਸਿੰਘਾਂ ਨੇ ਆਪਣਾ ਰਾਜ ਨੀ ਬਣਾਇਆ, ਪਰ ਉਹਨਾਂ ਨੇ ਸਭ ਤੋਂ ਵੱਡਾ ਕੰਮ ਕੀ ਕੀਤਾ,
ਜਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰ ਜਾਪ ਉਚਾਰਾ,
ਜਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰ ਜਾਪ ਉਚਾਰਾ।
ਔਰ ਇੱਥੇ ਬਾਣੀ ਦੀ ਲਿਆਦ ਨਾ ਰਾਰੇ ਨੂੰ ਔਂਕੜ ਦੇ ਰਿਹਾ, ਦੇਖੋ
ਜਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰ ਜਾਪ ਅਪਾਰਾ,
ਜਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰ ਜਾਪ ਉਚਾਰਾ।
ਜਦੋਂ ਸਾਰੇ ਸਿੱਖ ਫਿਰ ਸਿੰਘ ਜਾਪ ਜਪਣ ਲੱਗ ਪਏ ਸਾਰਾ, ਫੇਰ
ਜੂ ਉਪਜੇ ਸਿੰਘ ਭੁਜੰਗੀਏ,
ਕਿਉਂਕਿ ਹੁਕਮ ਦਿੱਲੀ ਦਾ ਆ ਚੁੱਕਾ ਸੀ ਵੀ ਕੋਈ ਨੀਲੇ ਕੱਪੜੇ ਨੀ ਪਾ ਸਕਦਾ। ਉਹਦੇ ਦਰਬਾਰ ਹੀ ਪਾਉਂਦੇ ਸੀ, ਦਰਬਾਰ ਚ ਜਾ ਕੇ ਸਿਰਫ ਮੁਸਲਮਾਨਾਂ ਨੂੰ ਹੁਕਮ ਸੀ ਬੜੇ ਬੜੇ, ਉਹ ਦਰਬਾਰ ਚ ਨੀਲਾ ਕੱਪੜਾ ਉਹ ਪਾ ਸਕਦੇ ਸੀ। ਉਹ ਮਹਾਰਾਜ ਨਾ ਅਨੰਦਪੁਰ ਸਾਹਿਬ ਕੀ ਉਹ ਸਾਰੇ ਸਿੰਘਾਂ ਨੂੰ ਹੁਕਮ ਦਿੱਤਾ, ਸਿੰਘੋ ਤੁਸੀਂ ਸਾਰੇ ਹੁਣ ਨੀਲੇ ਬਸਤਰ ਪਾਓ ਤੇ ਮੈਂ ਦੇਖਦਾ ਕਿੱਦਾਂ ਹਟਾਉਂਦਾ। ਉਹਨਾਂ ਨੇ ਕਿਹਾ ਕੋਈ ਸਿੰਘ ਕੋਈ ਹਿੰਦੁਸਤਾਨ ਚ ਕੋਈ ਘੋੜੇ ਤੇ ਨੀ ਚੜ ਸਕਦਾ, ਹੁਕਮ ਸੀ ਇਨ ਰਾਈਟਿੰਗ, ਕੋਈ ਘੋੜੇ ਤੇ ਨੀ ਚੜ ਸਕਦਾ ਦਿੱਲੀ ਪੰਜਾਬ ਦੇ ਵਿਚ ਜਾਂ ਹਿੰਦੁਸਤਾਨ ਦੇ ਵਿਚ, ਖਾਸ ਕਰਕੇ ਹਿੰਦੂ। ਮਹਾਰਾਜ ਨੇ ਕਿਹਾ ਖਾਲਸਾ ਸੋਚ ਚੜੇ ਤਰੰਗ, ਖਾਲਸਾ ਹੀ ਉਹ ਹੈ, ਸਿੱਖ ਹੀ ਉਹ ਹੈ ਮੇਰਾ ਜਿਹੜਾ ਘੋੜਾ ਚ ਚੜੇਗਾ। ਉਹਨਾਂ ਨੇ ਕਿਹਾ ਆ ਮੋਰ ਛੱਡੀ ਹੈ ਜਿਹਦੇ ਤੇ ਉਹਦੀ ਹੁੰਦੀ ਸੀ ਮੋਰ ਦਿੱਲੀ ਦੀ ਰੁਪਈਆ, ਉਹਦੇ ਤੇ ਫੋਟੋ ਹੁੰਦੀ ਸੀ ਬਾਦਸ਼ਾਹ ਦੀ। ਹਰ ਇੱਕ ਹਿੰਦੂ ਨੂੰ ਹੁਕਮ ਹੁੰਦਾ ਸੀ ਰਿਆਇਆ ਦੇ ਵਿਚ ਕਿ ਜਿਸ ਵੇਲੇ ਕੋਈ ਮੁਸਲਮਾਨ ਤੋਂ ਲੈਦਾ ਦੂਸਰਾ ਹੋਵੇ, ਇੱਕ ਤੇ ਉਹ ਜਜ਼ੀਆ ਦੇਵੇ, ਟੈਕਸ ਦੇਵੇ, ਇੱਕ ਮੋਰ ਜਿਸ ਵੇਲੇ ਦੇਖੇ ਉਹਨੂੰ ਮੱਥੇ ਨਾਲ ਲਾਵੇ, ਹੁਕਮ ਹੁੰਦਾ ਸੀ। ਗ੍ਰਿਫ਼ਤਾਰ ਹੋ ਜਾਂਦਾ ਸੀ ਬੰਦਾ ਜਿਹੜਾ ਏਦਾਂ ਨਾ ਕਰਦਾ ਫੜਿਆ ਜਾਏ। ਮਹਾਰਾਜ ਨੇ ਕਿਹਾ ਮੈਂ ਕਿਤੇ ਜਜ਼ੀਆਂ ਨੀ ਦਾਂਗਾ, ਮੈਂ ਆਪਣਾ ਅਲਹਿਦਾ ਹੀ ਨਗਰ ਵਸਾ ਲਾਂਗਾ। ਉਹਨਾਂ ਨੇ ਅਨੰਦਪੁਰ ਸਾਹਿਬ ਐਸਾ ਵਸਾਇਆ, ਆਓ ਲਾਗੇ ਕਿਲੇ ਖੜੇ ਕਰ ਲਏ ਸਾਰਾ। ਉਹਨਾਂ ਨੇ ਕਿਹਾ ਸਿੰਘਾਂ ਨੂੰ ਹੁਕਮ ਦੇ ਦਿੱਤਾ ਵੀ ਜਦੋਂ ਸਰਕਾਰੀ ਮੋਹਰ ਦੇਖੋ ਉਹਨੂੰ ਜੁੱਤੀ ਲਾਓ, ਸਿੰਘ ਪੁਰਾਣੇ ਉਹ ਫਿਰ ਜੁੱਤੀ ਨਾਲ ਸੁਹਾਉਂਦੇ ਸੀ ਪਹਿਲਾਂ ਉਸ ਮੋਹਰ ਨੂੰ ਤੇ ਮੱਥੇ ਨਾਲ ਪਤਾ ਕੀ ਲਿਆਉਂਦੇ ਸੀ ਸਰਬਲੋ ਗਰੀਬਾਂ ਦੀ ਤਾਤ ਸੀ ਹਰ ਇੱਕ ਤਾਤ ਦੇ ਵਿੱਚ ਕੱਲੇ ਬਣਾ ਸਾਰਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਇੱਕ ਅੰਗਰੇਜ਼ ਬੜਾ ਸ਼ੀਸ਼ੇ ਦਾ ਫੁੱਲਦਾਨ ਲੈ ਆਇਆ ਹਰੇ ਕਿੱਡਾ ਵੱਡਾ ਕਿੱਡਾ ਮੁੱਲ ਉਹ ਮਹਾਰਾਜ ਦੇ ਦਰਬਾਰ ਚ ਸ਼ੀਸ਼ੇ ਦਾ ਅੰਗਰੇਜ਼ਾਂ ਦੀ ਆਮਦ ਹੋ ਗਈ ਸੀ ਮਹਾਰਾਜਾ ਰਣਜੀਤ ਸਿੰਘ ਕੋਲ ਲਿਆ ਕੇ ਉਹਨੇ ਸ਼ੀਸ਼ੇ ਦਾ ਐਡਾ ਵੱਡਾ ਮਰਤਬਾਨ ਔਰ ਫੁੱਲਦਾਨ ਤੇ ਉਹਨੂੰ ਦੇਣ ਲੱਗਾ ਮਹਾਰਾਜ ਨੂੰ ਮਹਾਰਾਜਾ ਬੈਠਾ ਸੀ ਤਲਵਾਰ ਐਂ ਚੜ੍ਹਦੀ ਕਲਾ ਚ ਕਿਉਂਕਿ ਇੰਨਾ ਉਹਦਾ ਰੋਗ ਸੀ ਮਹਾਰਾਜਾ ਰਣਜੀਤ ਸਿੰਘ ਦਾ ਵੀ ਉਹਨੂੰ ਅੰਗਰੇਜ਼ਾਂ ਨੇ ਆਣ ਕੇ ਪੁੱਛਿਆ ਉਹਦੇ ਪ੍ਰਾਈਮ ਮਿਨਿਸਟਰ ਨੂੰ ਅਜ਼ੀਜ਼ੁਦੀਨ ਨੂੰ ਵੀ ਤੁਹਾਡੇ ਮਹਾਰਾਜ ਦੀ ਕਿਹੜੀ ਅੱਖ ਕਾਣੀ ਹੈ ਦੇਖੋ ਫਿਰ ਪ੍ਰਾਈਮ ਮਿਨਿਸਟਰ ਮੁਸਲਮਾਨ ਸਿੱਖ ਰਾਜ ਔਰ ਅਜ਼ੀਜ਼ੁਦੀਨ ਔਰ ਜਿਹੜੇ ਦਾੜੀ ਕੇਸਾਂ ਵਾਲੇ ਸੀ ਉਹਨਾਂ ਨੇ ਬੇੜਾ ਗਰਕ ਕਰ ਦਿੱਤਾ ਇਸ ਰਾਜ ਦਾ ਧਿਆਨ ਸਿੰਘ ਡੋਗਰੀ ਅੱਗੇ ਔਰ ਮੁਸਲਮਾਨ ਜਿਹੜੇ ਪ੍ਰਾਈਮ ਮਿਨਿਸਟਰ ਸੀ ਸਾਰੇ ਉਹ ਦੇਖੋ ਮਹਾਰਾਜ ਦੀ ਕਿੱਦਾਂ ਇੱਜ਼ਤ ਕਰਦੇ ਉਹ ਕਹਿੰਦੀ ਜੀ ਤੁਸੀਂ ਪੁੱਛਦੇ ਉਹਦੀ ਕਿਹੜੀ ਅੱਖ ਹੈ ਉਹਨਾਂ ਦੇ ਰੋਹ ਵੀ ਇੰਨਾ ਵੀ ਅਸੀਂ ਕਦੀ ਸਾਰੀ ਉਮਰ ਉਹਨਾਂ ਨਾਲ ਐਂ ਤਾਂ ਅੱਖ ਚੱਕ ਕੇ ਦੇਖਿਆ ਹੀ ਉਹ ਮਹਾਰਾਜ ਬੈਠਾ ਉਹਨੇ ਲਿਆ ਕੇ ਫੁੱਲਦਾਨ ਲਿਆਂਦਾ ਮਹਾਰਾਜ ਨਾ ਉਹਦੇ ਅੰਗਰੇਜ਼ ਦੇ ਸਾਹਮਣੇ ਲਿਆ ਕੇ ਸਾਹਮਣੇ ਉਹਨੂੰ ਨੌਕਰ ਨੂੰ ਕਹਿਣ ਲੱਗੇ ਮਾਰੋ ਇਹਨੂੰ ਕੰਧ ਦੇ ਨਾਲ ਅੰਗਰੇਜ਼ ਬੜਾ ਹੈਰਾਨ ਵੀ ਇਹ ਹੁਕਮ ਦਿੱਤਾ ਮਾਰਿਆ ਫੁੱਲਦਾਨ ਨੂੰ ਚੱਕ ਕੇ ਉਹਦੇ ਟੁਕੜੇ ਟੁਕੜੇ ਹੋ ਗਏ ਸ਼ੀਸ਼ੇ ਖਿੜਦੇ ਪਏ ਉਹ ਕਹਿੰਦੇ ਮਹਾਰਾਜ ਇਹ ਕੀ ਕੀਤਾ ਮਹਾਰਾਜ ਬੜਾ ਸੀਰੀਅਸ ਸੀ ਹਾਲਾਂਕਿ ਅਨਪੜ੍ਹ ਸੀ ਲੇਕਿਨ ਦਾਤਨ ਕਰਦਾ ਕਰਦਾ ਤੜਕੇ 2 ਵਜੇ ਉੱਠ ਕੇ ਜਿੰਨੇ ਪ੍ਰੋਵਿੰਸ ਦੇ ਜਿੰਨੇ ਰਾਜ ਦੇ ਉਹਦੇ ਬਸਤੇ ਆਉਂਦੇ ਸੀ ਜਿਹੜੀਆਂ ਫਾਈਲਾਂ ਆਉਂਦੀਆਂ ਸੀ ਉਹ ਦਾਤਨ ਕਰਦਾ ਕਰਦਾ ਹੀ ਉਹਨਾਂ ਦੇ ਜਵਾਬ ਲਿਖਾ ਦਿੰਦਾ ਸੀ ਅਗਲੇ ਆਪ ਨਹੀਂ ਪੜਿਆ ਐਡਾ ਲਾਇਕ ਸੀ ਉਹ ਮਹਾਰਾਜ ਨੇ ਜਿਸ ਵੇਲੇ ਉਹ ਮਾਰਿਆ ਟੁਕੜੇ ਟੁਕੜੇ ਹੋ ਗਏ ਉਹ ਸ਼ੀਸ਼ੇ ਦੇ ਇਹ ਗੱਲਾਂ ਮੈਂ ਮਹਾਰਾਜਾ ਰਣਜੀਤ ਸਿੰਘ ਜਿਹੜੀ ਬਰਸੀ ਲਾਹੌਰ ਚ ਮਨਾਉਂਦੇ ਸੀ ਮੈਂ ਸਿੱਖਿਆ ਸਿੰਘ ਕਾਲਜ ਹੁੰਦਾ ਸੀ ਉਹ ਸਾਲ ਦੇ ਸਾਲ ਉੱਥੇ ਆਣ ਕੇ ਉਹ ਲੋਕ ਹੱਡ ਬੀਤੀਆਂ ਕਹਾਣੀਆਂ ਰਾਤ ਨੂੰ ਸੁਣਾ ਦਿੰਦੇ ਸੀ ਮਹਾਰਾਜ ਉਹ ਕਹਿੰਦੇ ਜਿਸ ਵੇਲੇ ਮਾਰਿਆ ਮਹਾਰਾਜ ਕਹਿੰਦੇ ਲਿਆਓ ਇੱਕ ਸਰਬਲੋ ਦਾ ਫੁੱਲਦਾਨ ਉਹ ਲੋਹੇ ਦਾ ਫੁੱਲਦਾਨ ਲਿਆਂਦਾ ਸਰਬਲੋ ਦਾ ਕਹਿੰਦੇ 2 ਲੋਹਾਰ ਲਿਆਓ ਥੋੜੇ ਲਿਆਓ ਉਹਨੇ ਲਿਆ ਕੇ ਜੀ ਸਾਹਮਣੇ ਥੋੜਿਆ ਕਹਿੰਦੇ ਫੁੱਲਦਾਨ ਦਾ ਮਾਰ ਕੇ ਚਿੱਥ ਕੱਢ ਸਟੋਏ ਦੇ ਜਿੰਨੇ ਥੋੜੇ ਬਚ ਸਕਦੇ ਇਹਦਾ ਮੂੰਹ ਵਿਗਾੜੋ ਇਹਨੂੰ ਭੰਨੋ ਚੰਗੀ ਤਰ੍ਹਾਂ ਉਹਨਾਂ ਨੇ ਦੇ ਥੋੜੇ ਭੰਨ ਕੇ ਐਡੀ ਕਿ ਤਾਤ ਜੀ ਬਣ ਗਈ ਉਹ ਕਹਿੰਦੇ ਆ ਚੱਕੋ ਆ ਸ਼ੀਸ਼ੇ ਦੇ ਟੁਕੜੇ ਵੀ ਤੇ ਆ ਮੇਰੀ ਸਰਬਲੋ ਦੀ ਤਾਤ ਵੀ ਲੈ ਜਾਓ ਬਾਜ਼ਾਰ ਚ ਵੇਚ ਕੇ ਆਓ ਕਿੰਨੇ ਕੁ ਪੈਸੇ ਮਿਲਦੇ ਕਿਸੇ ਦੇ ਉਹ ਸ਼ੀਸ਼ੇ ਦੇ ਟੁਕੜੇ ਦੇ ਕਹੇ ਤੱਕ ਉਹ ਕਹਿੰਦੇ ਆ ਤੂੰ ਮਖੌਲ ਕਰਨ ਡਿਆ ਇਹ ਕੀ ਮਾਲ ਵੇਚਣ ਡਿਆ ਲੈ ਜਾ ਇੱਥੋਂ ਆ ਲੋਹਾ ਹਾਂ ਜਾ ਰਹੇ ਦੇ ਜਾ ਉਹਦੇ ਪੈਸੇ ਲੈ ਕੇ ਹੈਗੇ ਅੰਗਰੇਜ਼ਾਂ ਨੂੰ ਕਹਿੰਦਾ ਖਬਰਦਾਰ ਇਹੋ ਜਿਹੀ ਚੀਜ਼ ਕੱਚੀ ਪਿੱਲੀ ਮੇਰੇ ਦਰਬਾਰ ਚ ਲਿਆਂਦੀ ਇਹ ਸੀ ਪੁਰਾਤਨ ਸਿੰਘਾਂ ਦਾ ਲੋਹੇ ਕਰਕੇ ਉਹ ਮਹਾਰਾਜ ਨੇ ਸਰਬਲੋਤਾ ਦੇ ਬਣਾਇਆ ਇਹ ਗਰੀਬਾਂ ਦੀ ਤਾਤ ਹੈ ਜੇ ਸਭ ਕੁਛ ਖਾ ਸਕਦਾ ਨਾਲੇ ਆ ਬਾਕੀ ਆਇਰਨ ਦੀਆਂ ਗੋਲੀਆਂ ਜੋ ਲੈਂਦੇ ਆ ਜੇ ਲੋਹੇ ਦੇ ਭਾਂਡਿਆਂ ਚ ਖਾਓ ਤੇ ਇਟ ਸੈਲਫ ਹੀ ਆਇਰਨ ਆ ਜਾਂਦਾ ਮਹਾਰਾਜ ਨੇ ਉੱਥੇ ਇੱਕ ਅੰਗਰੇਜ਼ ਨੇ ਕਿਤਾਬ ਲਿਖੀ ਹੈ ਅਮਰੀਕਾ ਚ ਕਿ ਦੁਨੀਆ ਦਾ ਸਭ ਤੋਂ ਫਾਰਸਾਈਟਿਡ ਇਨਸਾਨ ਜਿਹੜਾ ਸਾਇੰਟਿਫਿਕ ਬੈਲੈਂਸ ਡਾਇਟ ਕਾਇਮ ਕਰ ਸਕਿਆ ਗੁਰੂ ਗੋਬਿੰਦ ਸਿੰਘ ਸੀ ਜਿਨ੍ਹੇ ਵਿੱਚ ਆਣ ਕੇ ਆਇਰਨ ਹੀ ਆਇਰਨ ਆਪਣੇ ਦੇਤਾ ਸਿੰਘਾਂ ਨੂੰ ਔਰ ਇਹਦੇ ਚ ਖਾਣ ਦਾ ਹੁਕਮ ਦਿੱਤਾ ਇਹਦੇ ਚ ਦੇਗ ਬਣਾਓ ਇਹਦੇ ਚ ਸਾਰੀ ਖਾਓ ਔਰ ਅਸੀਂ ਇਹਨੂੰ ਬੰਮ ਨੰਗ ਭਿੱਟ ਕਰਕੇ ਇਹਨੂੰ ਹੋਰ ਤਰ੍ਹਾਂ ਬਣਾਤਾ ਮਹਾਰਾਜ ਨੇ ਇਹਨੂੰ ਤੋਰਿਆ ਸੀ ਵੀ ਇਹਦੇ ਨਾਲ ਸਿਹਤ ਤੁਹਾਡੀ ਬਣਦੀ ਆ ਆਇਰਨ ਬਾਹਰੋਂ ਲੈਣ ਦੀ ਲੋੜ ਨੀ ਪੈਂਦੀ ਤੁਸੀਂ ਇਹਦੇ ਨਾਲ ਉਦਮ ਰਹਿੰਦਾ ਆਇਰਨ ਨਾ ਅੰਦਰ ਜਿਸਮ ਐਸੀ ਆ ਤੋ ਇਸ ਕਰਕੇ ਉਹ ਉਹਨਾਂ ਨਾਲ ਧਾਤ ਜਿਹੜੀ ਸੀ ਨਾ ਕਦੀ ਦੇਖਿਓ ਕਦੇ ਪੁਰਾਤਨ ਤੋਂ ਪੁਰਾਤਨ ਜਿਹੜਾ ਅਸਲ ਨਿਹੰਗ ਸਿੰਘ ਹੋਊਗਾ ਨਾ ਉਹ ਰੇਲਵੇ ਲਾਈਨ ਤੇ ਕਦੀ ਪੈਰ ਰੱਖ ਕੇ ਨੀ ਤੁਰੇਗਾ ਉਹ ਟੱਪ ਜਾਏਗਾ ਰੇਲਵੇ ਨੂੰ ਕਹਿੰਦੀ ਨਹੀਂ ਇਹ ਸਰਬਲੇ ਹੈ ਮੈਨੂੰ ਪੈਰ ਨਹੀਂ ਲਾ ਇਸ ਕਰਕੇ ਮੋਹਰ ਨੂੰ ਜੁੱਤੀ ਲਾਉਂਦੇ ਸੀ ਤੇ ਸਰਬਲੋ ਨੂੰ ਕਦੀ ਪੈਰ ਨਹੀਂ ਸੀ ਲਾਉਂਦੇ ਇਹ ਪੁਰਾਤਨ ਸਿੰਘਾਂ ਦਾ ਸੈਲਫ ਰਿਸਪੈਕਟ ਦਾ ਜੀਵਨ ਹੈ ਸੁਣ ਮਹਾਰਾਜ ਨਾ ਪ੍ਰਤਾਪਤਾ ਉਹ ਕਹਿੰਦੇ ਵੀ ਇਹ ਕਹਿੰਦੇ ਨੀਲਾ ਨੀ ਪਾਉਣਾ ਆਏ ਫਿਰ ਕਹਿੰਦੇ ਸਾਰਾ ਨੀਲਾ ਬਾਣਾ ਕਰ ਸਿੱਟੋ ਜੋ ਮਹਾਰਾਜ ਨੇ ਕਿਹਾ ਜਿਉਂ ਉਪਜੇ ਸਿੰਘ ਭੁਜੰਗੀ ਨੀਲੰ ਬਰਧਾਰਾ ਤੁਰਕ ਦੁਸ਼ਟ ਸਭ ਛੈ ਕੀਏ ਪਰ ਸਾਰਿਆਂ ਨੂੰ ਛੈ ਕਰ ਦਿੱਤਾ ਕੀ ਕੀਤਾ ਹਰ ਨਾਮ ਉਚਾਰਾ ਹਰ ਨਾਮ ਉਚਾਰਾ ਇਹ ਤੁਰਕ ਦੁਸ਼ਟ ਸਭ ਛੈ ਕੀਏ ਹਰ ਨਾਮ ਉਚਾਰਾ ਜਿਨ ਆਗੇ ਕੋਈ ਨਾ ਠਹਿਰਿਓ ਭਾਗੇ ਸਿਰਦਾਰਾ ਜਿਨ ਆਗੇ ਕੋਈ ਨਾ ਠਹਿਰਿਓ ਭਾਗੇ ਸਿਰਦਾਰਾ ਜੈ
ਸਹ ਰਾਜੇ ਅਮੀਰ ਨੇ ਹੋਏ ਸਭ ਛਾਰਾ। ਜੈ ਰਾਜੇ ਸ਼ਾਹ ਅਮੀਰ ਨੇ ਹੋਏ ਸਭ ਛਾਰਾ। ਫਿਰ ਸੁਣ ਕਰ ਐਸੀ ਧਮਕ ਕੋ ਫਿਰ ਸੁਣ ਕਰ ਐਸੀ ਐਸੀ
ਫਤਿਹ ਬੁਲਾਈ ਐਸੇ ਫਿਰ ਗੱਜਦੇ ਸੀ ਉਹ ਸਿੰਘ ਨਾਮ ਦਾ ਜਪ ਜਪ ਕੇ ਉਹ ਪਹਾੜ ਵੀ ਕੰਬ ਜਾਂਦੇ ਸੀ ਗਿਰ ਕਹਿੰਦੇ ਪਹਾੜ ਨੂੰ।
ਫਿਰ ਸੁਣ ਕਰ ਐਸੀ ਧਮਕ ਕੋ ਕੰਬੇ ਜੇ ਪਹਾੜਾ। ਫਿਰ ਸੁਣ ਕਰ ਐਸੀ ਧਮਕ ਕੋ ਕੰਬੇ ਜੇ ਪਹਾੜਾ। ਸਭ ਸਭ ਧਰਤੀ ਹਲ ਚੱਲ ਪਈ ਛਾਡੇ ਘਰ ਦਾਰਾ। ਸਭ ਸਭ ਧਰਤੀ ਹਲ ਚੱਲ ਪਈ ਛਾਡੇ ਘਰ ਦਾਰਾ। ਕਿਉਂ ਐਸੇ ਦੁੰਦ ਕਲੇਸ਼ ਮੇ ਖਲਿਓ ਸੰਸਾਰਾ। ਕਿਉਂ ਐਸੇ ਦੁੰਦ ਕਲੇਸ਼ ਮੇ ਖਲਿਓ ਸੰਸਾਰਾ। ਤਾਂ ਬਿਨ ਸਤਿਗੁਰ ਤੋਂ ਹੈ ਨਹੀਂ ਤਾਂ ਬਿਨ ਸਤਿਗੁਰ ਤੋਂ ਹੈ ਕਹਿ ਕਾ ਤਨਹਾਰਾ। ਤਾਂ ਬਿਨ ਸਤਿਗੁਰ ਤੋਂ ਹੈ ਨਹੀਂ ਕਹਿ ਕਾ ਤਨਹਾਰਾ।
ਫਿਰ ਦਸਮ ਪਾਤਸ਼ਾਹ ਨੇ ਫਿਰ ਐਸੀ ਗਹਿ ਖੜਗ ਫੜੀ ਫਿਰ ਤਲਵਾਰ ਦਿਖਾਈ ਜਦੋਂ ਸੰਸਾਰ ਚ ਕੋਈ ਬਚਾਉਣ ਵਾਲਾ ਨਹੀਂ ਸੀ। ਗਹਿ ਐਸੇ ਖੜਗ ਦਿਖਾਇਓ ਨਾ
ਗਹਿ ਐਸੇ ਖੜਗ ਦਿਖਾਇਓ ਨਾ
ਹੋ ਸਕੇ ਨ ਚੇਲਾ
ਹੋ ਸਕੇ ਨ ਚੇਲਾ।
ਹੁਣ ਇੱਕੋ ਹੀ ਬੇਨਤੀ ਆ ਅਖੀਰਲੀ ਲਾਈਨ ਸਾਰੇ ਪੜਿਓ। ਵਾਹੋ ਵਾਹੋ ਗੋਵੇ
ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ।
ਵਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ।
ਵਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ।
ਮਹਾਰਾਜ ਦਸਮ ਪਾਤਸ਼ਾਹ ਦਾ ਐਨ ਸਿੱਧਾ ਪੱਧਰਾ ਜਿਹਾ ਹੁਲੀਆ ਜਿਹੜਾ ਇਸ ਵਾਰ ਚ ਹੈ ਵੀ ਏਦਾਂ ਦੇ ਸਿੰਘ ਹੁੰਦੇ ਸੀ ਏਦਾਂ ਦਾ ਦਸਮ ਪਾਤਸ਼ਾਹ ਸੀ ਤੇ ਬੁੱਲੇ ਸ਼ਾਹ ਨਾਲ ਤਦੇ ਕਿਹਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਗੁਰੂ ਗੋਬਿੰਦ ਸਿੰਘ ਨਾਲ ਹੋਤੇ ਤੇ ਸੁਨਤ ਹੋਤੀ ਸਭ ਕੀ। ਸਾਰੇ ਮੁਸਲਮਾਨ ਹੋ ਜਾਣੇ ਸੀ। ਆ ਦੌਲਤ ਰਾਏ ਇੱਕ ਆਰੀਆ ਸਮਾਜੀ ਦੌਲਤ ਰਾਏ ਆਰੀਆ ਸਮਾਜੀ ਉਹੀ ਆਰੀਆ ਸਮਾਜੀ ਜਿਨ੍ਹਾਂ ਨਾਲ ਰਮਦਾਸੀਏ ਸਿੰਘਾਂ ਦੇ ਜਲੰਧਰ ਵਿਚ ਕੇਸ ਕੱਟ ਕੇ ਤੇ ਉਹਦੇ ਰੱਸੇ ਵੱਟ ਕੇ ਤੇ ਬਾਜ਼ਾਰ ਚ ਲਟਕਾਏ ਔਰ ਸਾਰੇ ਉਹ ਬਿਚਾਰੇ ਸਿੱਖ ਜਿਹੜੇ ਸਜੇ ਸੀ ਉਹਨੂੰ ਉਹਨਾਂ ਦੇ ਰੱਸੇ ਵੱਟ ਕੇ ਤੇ ਜਲੰਧਰ ਬਾਜ਼ਾਰ ਚ ਜਿਸ ਵੇਲੇ ਲਟਕਾਏ ਤੇ ਉਸ ਵੇਲੇ ਹਾਹਾਕਾਰ ਮਰ ਗਈ ਸਿੰਘਾਂ ਚ ਕਿਉਂਕਿ ਜਲੰਧਰ ਦੇ ਆਰੀਆ ਸਮਾਜੀ ਬੜੇ ਤਕੜੇ ਸੀ। ਇੱਥੇ ਦਯਾਨੰਦ ਆਇਆ ਔਰ ਉਹਨਾਂ ਨੂੰ ਸਾਰਾ ਐਸਾ ਪ੍ਰਚਾਰ ਹੋਇਆ ਔਰ ਰਮਦਾਸੀਏ ਸਿੰਘ ਵਿਚਾਰੇ ਜਿਹੜੇ ਚਮਾਰਾ ਤੋਂ ਦੂਸਰੀਆਂ ਜਾਤਾਂ ਤੋਂ ਬਣੇ ਸੀ ਉਹਨਾਂ ਨੂੰ ਆਪਣੇ ਨਾਲ ਰਲਾ ਲਏ ਤੇ ਉਹਨਾਂ ਦੇ ਕੇਸਾਂ ਦੇ ਰੱਸੇ ਵੱਟ ਕੇ ਲਟਕਾਏ ਬਾਜ਼ਾਰ ਚ। ਇਹ ਮੇਰੇ ਬਾਪੂ ਜੀ ਜਲੰਧਰ ਫੜਦੇ ਸੀ ਉਹਨਾਂ ਦੀ ਅੱਖੀ ਦੇਖੀ ਹਾਲਤ ਹੈ ਜਿਹੜੀਆਂ ਮੈਂ ਸਚਾਈਆਂ ਦੱਸ ਰਿਹਾ। ਤਾਂ ਫਿਰ ਉਸ ਵੇਲੇ ਸਿੰਘ ਸਭਾ ਲਹਿਰ ਉੱਠੀ। ਪਰ ਵਾਰੇ ਜਾਈਏ ਉਸੇ ਨਾ ਆਰੀਆ ਸਮਾਜੀਆਂ ਤੋਂ ਉਹਨਾਂ ਦੀ ਇੱਕ ਫਿਰ ਦੌਲਤ ਰਾਏ ਉੱਠਿਆ ਉਹਨੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਲਿਖਿਆ। ਹਾਏ ਹਿੰਦੂ ਕੌਮ ਤੇਰੇ ਤੋਂ ਵੱਡਾ ਕਿਰਤ ਕੌਣ ਹੋ ਸਕਦਾ ਹੈ। ਹਾਏ ਹਿੰਦੂ ਕੌਮ ਤੇਰੇ ਤੋਂ ਵੱਡਾ ਕਿਰਤ ਕੌਣ ਹੋ ਸਕਦਾ ਹੈ। ਤੇਰੇ ਤੋਂ ਵਧੇਰੇ ਨਾ ਸ਼ੁਕਰਾਪਨ ਕਿਸ ਸ਼੍ਰੇਣੀ ਵਿਚ ਹੋਵੇਗਾ। ਸੱਚੇ ਕੌਮੀ ਭਗਤ ਦੀ ਨਾ ਕਦਰੀ ਤੈਥੋਂ ਜ਼ਿਆਦਾ ਹੋਰ ਕਿਸ ਨੇ ਕਰਨੀ। ਸੱਚੇ ਦੇਸ਼ ਭਗਤਾਂ ਨੂੰ ਦੁੱਖ ਤੇ ਤਸੀਹੇ ਦੇਣ ਵਿਚ ਤੇਰੇ ਨਾਲੋਂ ਜ਼ਿਆਦਾ ਜਾਂਗਲੀ ਤੇ ਵਹਿਸ਼ੀ ਹੋਰ ਕੌਣ ਹੈ। ਦੌਲਤ ਰਾਏ ਦੀ ਲਿਖਤ ਹੈ, ਕਿਤਾਬ ਛਪ ਚੁੱਕੀ ਹੈ। ਗੁਰੂ ਗੋਬਿੰਦ ਸਿੰਘ ਜੀ ਤਾਂ ਤੁਹਾਡੀ ਖਾਤਰ ਘਰ ਬਾਰ ਤੇ ਜਾਨ ਮਾਲ ਵਾਰਨ ਦੀ ਤਿਆਰੀ ਕਰ ਰਿਹਾ ਸੀ ਤੇ ਇਥੋਂ ਤੱਕ ਕਿ ਆਪਾ ਵਾਰਨ ਦੀ ਵੀ ਤਿਆਰੀ ਵਿਚ ਜੁਟਿਆ ਹੋਇਆ ਸੀ। ਇਸ ਨਿਸ਼ਕੁਰਾਪਨ ਇਸ ਬੁਗਜ ਕੀਨੇ ਤੇ ਈਰਖਾ ਕਾਰਨ ਹੀ ਸਦਾ ਤੁਸੀਂ ਗੁਲਾਮੀ ਦੇ ਪਟੇ ਨੂੰ ਗਲ ਵਿਚ ਪਾਈ ਫਿਰਦੇ ਰਹੇ। ਉਹ ਦਸਮ ਪਾਤਸ਼ਾਹ ਜਿਨ੍ਹਾਂ ਉੱਤੋਂ ਸਭ ਕੁਛ ਵਾਰ ਦਿੱਤਾ लेकिन लिखण आला कौन है? है आर्य समाज। सिंध ना किसे ना वितकरा नहीं करना, असि सगली जमाती हैं। असी किसे प्लैनेट तू वारों उतर के रॉकेट थानी पंजाब जा सारी दुनिया च नहीं फैल गए, असी ना हिंदुआ च बने। साडी यह धरती है, साडा मास ते नौ दा रिश्ता है इस कौम नाल। जेड़ा इस कौम नूं सानू विछोड़ेगा वह हली गुरुआं दी फिलोसफी समझ नहीं सकेगा। असी मुसलमान भी सारे कलावे च लए है, बुद्धू शाह छडौरे दा मुसलमान होवे, चारे साहबजादे वार दवे अपने, इन्ने मरीद वार दवे पगानी दी युद्ध तों किहदे लई? ओह सिख गुरु गोबिंद सिंह साहब लई। लेकिन ये सिंह ऐसे नशुकरे ने, इधर मजाला ओहदा साहबजादां दा जां किउनां दी इन्नी दा शहादत दा नां आ जाए भी उन्हें आह चीज कीती है, अरदास वितकरा है। हली सिंघां नूं होश आएगी भी असीं सगल जमाती हैं, साडे कलावे दे विच सारी बाणी दे विच सारे मतलब आए पए ने, साडा कोई थीम होर है, सिक्खी होर किस्म दी है। इस करके उन्होंने इस ना लिख के ते ए छाया उधर बुल्ले शाह ओह फकीर, वो कहदा गुरु ना कहूं अब की, ना कहूं तब की, गुरु गोबिंद सिंह ना होते तो सुन्नत होती सब की। ए बुल्ले शाह लिखदा और ना कहूं अब की इसे किताब च लिखिया है। इस करके किसी ने किताब पढ़नी हो, असल गुरु गोबिंद सिंह साहब क्यों आए सी, देखो किड्डा जुल्म उस वेले हो रहा सी। ਇਹ ਕਿਤਾਬ ਪੜ੍ਹੋ, ਹਰ ਜ਼ਬਾਨ ਚ ਛਪ ਚੁੱਕੀ ਹੈ। ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੌਲਤ ਰਾਏ ਦੀਆਂ ਨਜ਼ਰਾਂ ਵਿਚ, ਇਸ ਕਰਕੇ ਕਿਤਾਬ ਆਮ ਮਿਲਦੀ ਹੈ ਪੰਜਾਬੀ ਚ ਵੀ, ਉਰਦੂ ਚ ਅਸਲ ਉਹਨੇ ਲਿਖੀ ਸੀ ਪਰ ਉਹਦਾ ਲੱਥਾ ਹੁਣ ਹੋ ਗਿਆ। ਪਰ ਉਰਜ ਪੜ੍ਹੋ ਵੀ ਇਹ ਸ਼ਬਦ ਤੇ ਸ਼ਸਤਰ ਦਾ ਮੇਲ ਕਿਉਂ ਕੀਤਾ ਸੀ। ਇਸ ਕਰਕੇ ਹੁਣ ਅਸੀਂ ਸਾਈ ਮੀਆਂ ਮੀਰ ਤੇ ਭੀਖਣ ਸ਼ਾਹ ਕਿੱਥੇ ਘੁੜਾਮ ਹੈ ਪਟਿਆਲੇ ਦੇ ਲਾਗੇ, ਉਥੇ ਦਾ ਇਕ ਸਾਈ ਜਿੱਦਣ ਮਹਾਰਾਜੇ ਪੈਦਾ ਹੀ ਹੋਏ ਆ ਪਟਨੇ ਚ, ਉਹ ਕੜਾਮੋ ਪਟਿਆਲੇ ਉੱਠ ਕੇ ਤੇ ਪਟਨੇ ਸਾਹਿਬ ਪੈਦਲ ਗਿਆ ਜਾ ਕੇ ਤੇ ਉਸ ਨੂੰ ਮਿਲ ਕੇ ਆਇਆ ਤੇ ਦੋ ਕੁੱਜੀਆਂ ਲੈ ਗਿਆ, ਉਹਦੇ ਚ ਦੁੱਧ ਪਾਇਆ ਤੇ ਸਾਹਿਬਜ਼ਾਦੇ ਨੂੰ ਟੈਸਟ ਕਰਨ ਲਈ ਉਹਨੂੰ ਬਾਹਰ ਮਾਤਾ ਜੀ ਲੈ ਕੇ ਆਏ। ਉਹਨੇ ਸੋਚਿਆ ਵੀ ਜੇ ਤੇ ਐਸ ਕੁੱਜੀ ਤੇ ਹੱਥ ਰੱਖ ਦੇਗਾ ਜਿਹਦੇ ਚ ਦੁੱਧ ਹੈ ਤਦ ਤੇ ਮੁਸਲਮਾਨਾਂ ਦੀ ਰੱਖਿਆ ਕਰੂ, ਜੇ ਪਾਣੀ ਤੇ ਹੱਥ ਰੱਖ ਦਿੱਤਾ ਤਦ ਇਹ ਹਿੰਦੂਆਂ ਦਾ ਹੀ ਕੱਲਾ ਹੋਊ। ਮਹਾਰਾਜ ਨੇ ਛੋਟੇ ਛੋਟੇ ਹੱਥ ਕੱਢ ਕੇ ਦੋਵਾਂ ਕੁੱਜੀਆਂ ਤੇ ਹੱਥ ਰੱਖ ਦਿੱਤੇ। ਇਹ ਕੁੜਾਮ ਦਾ ਜੋ ਸੀ ਪਟਿਆਲੇ ਲਾਗੇ ਉਹਦਾ ਹੈ, ਔਰ ਇਸੇ ਹੀ ਆਰੀਆ ਸਮਾਜੀਆਂ ਨੇ ਜਾਂ ਰਲ ਕੇ ਆ ਕਾਂਗਰਸੀਆਂ ਨੇ ਉਸ ਵੇਲਿਆਂ ਦੇ ਇਹਨਾਂ ਸਾਰਿਆਂ ਨਾਲ ਡਾਕਟਰ ਅੰਬੇਦਕਰ ਜੀ ਦਾ ਪਿੱਛੇ ਦੇ ਜਨਮ ਦਿਨ ਮੰਗਣਾ ਚੁੱਕੇ ਹੋ। ਇਹ ਸਾਰੀ ਆਪਣੀ ਕੌਮ ਨੂੰ ਲੈ ਕੇ ਸਿੱਖ ਬਣਨ ਨੂੰ ਤਿਆਰ ਹੋ ਗਿਆ ਵੀ ਅਸੀਂ ਸਾਰੇ ਸਿੱਖ ਸੱਜ ਜਾਣੇ ਨੇ, ਉਹ ਉਸ ਜਾਤੀ ਚੋਂ ਅਸੀਂ ਤੋਂ ਕਹਿੰਦੇ ਨੀ ਕੋਈ ਨੀਵੀਂ ਜਾਤੀ ਤੋਂ, ਸਾਡੇ ਲਈ ਤੇ ਉੱਤਮ ਨੀਚ ਨਾ ਕੋਏ, ਨਾਨਕ ਉੱਤਮ ਨੀਚ ਨਾ ਕੋਏ। ਪਰ ਉਸ ਸ਼੍ਰੇਣੀ ਨੂੰ ਬਾਣੀ ਚ ਵੀ ਕਹਿਤਾ ਰਮਦਾਸ ਚਮਾਰ ਜਾਂ ਸਾਰਾ, ਲੇਕਿਨ ਸਾਡੇ ਨਿਗਾਹ ਚ ਨਹੀਂ ਉਹ ਸਾਰੀ ਜਿਹੜੀ ਚੂੜਾ ਬਰਾਦਰੀ ਸੀ ਜਾਂ ਸਾਰੀ ਸੀ ਡਾਕਟਰ ਅੰਬੇਦਕਰ ਸਾਰੇ ਲੈ ਕੇ ਤੇ ਉਹ ਸਿੰਘ ਸੱਚ ਚੱਲੇ ਸਾਰੇ ਲੱਗ ਗਏ। ਪਤਾ ਲੱਗ ਗਿਆ ਗਾਂਧੀ ਗੁੰਦੀ ਉਹਨਾਂ ਨੂੰ ਸਾਰਿਆਂ ਨੂੰ, ਉਹਨਾਂ ਨਾਲ ਐਸੀ ਚਾਲ ਖੇਡੀ ਉਹ ਸਾਰਿਆਂ ਨੂੰ ਹਰੀਜਨ ਬਣਾ ਲਿਆ ਉਧਰ ਉਧਰ ਸਾਰਾ। ਮਤਲਬ ਇਹ ਸਾਰੀਆਂ ਸਿੱਖ ਕੌਮ ਨਾਲ ਰੋਲ ਬਣਦੇ ਆਏ ਨੇ, ਇਹਨਾਂ ਨੇ ਕਦੀ ਨੀ ਇਹ ਸੋਚਿਆ ਵੀ ਇਹਨਾਂ ਦੇ ਗੁਰੂਆਂ ਨੇ ਕਿੰਨੀ ਕਿੰਨੀ ਕੁਰਬਾਨੀ ਕੀਤੀ ਹੈ ਸਭ ਲਈ। ਲੇਕਿਨ ਇੱਕ ਬੰਨੇ ਇਹ ਚੀਜ਼ ਹੈ, ਦੂਸਰੇ ਬੰਨੇ ਐਸੇ ਵੀ ਬੰਦੇ ਹੈ ਜਿਨ੍ਹਾਂ ਨੇ ਹੁਣ ਕਿਤਾਬਾਂ ਲਿਖਤੀਆਂ, ਔਰ ਜਿਹੜਾ ਜ਼ਾਹਰ ਹੋ ਜਾਏਗਾ ਵੀ ਸਾਡੇ ਪੁਰਾਤਨ ਸਿੰਘ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਗੁਰੂ ਸਾਡੇ ਕਾਹਦੇ ਲਈ ਸੀ। ਹੁਣ ਸਾਰੇ ਮਰੀਦ ਵਾਰ ਦੇਣੇ ਤੇ ਫਕੀਰ ਅਜ਼ੀਜ਼ੁੱਦੀਨ ਅਰਗੇ ਪ੍ਰਾਈਮ ਮਿਨਿਸਟਰ ਰੱਖਣੇ ਸਿੱਖ ਰਾਜ, ਔਰ ਉਸ ਵੇਲੇ ਰਤਨ ਚੰਦ ਦਾੜੀ ਵਾਲਾ ਇੱਕ ਐਸਾ ਹੋਇਆ ਜਿਹਨੂੰ ਦਾੜੀ ਦਾ ਅਲਾਉਂਸ ਮਿਲਦਾ ਸੀ। ਮਹਾਰਾਜਾ ਬੜਾ ਖੁਸ਼ ਹੁੰਦਾ ਸੀ ਸਾਬਤ ਸੂਰਤ ਤੇ, ਕਿਉਂਕਿ ਅਗਲੀ ਸ਼ਬਦ ਚੌਂਕੀ ਅਸੀਂ ਲਾਉਣੀ ਹੈ ਸਾਬਤ ਸੂਰਤ ਦੇ ਉੱਤੇ, ਬਾਣੀ ਰਾਹੀਂ ਸਾਬਤ ਕਰਨਾ ਹੈ ਵੀ ਸਾਬਤ ਸੂਰਤ ਸਿੱਖ ਸ਼ੁਰੂ ਤੋਂ ਰੱਖਦੇ ਆਏ, ਦਸੇ ਗੁਰੂ ਸਾਬਤ ਸੂਰਤ ਸੀ, ਪਿਛਲੇ ਸਿੱਖ ਵੀ ਸਾਬਤ ਸੂਰਤ ਸੀ। ਮਹਾਰਾਜਨਾ ਆਨੰਦਪੁਰ ਸਾਹਿਬ ਕੇਸਗੜ੍ਹ ਜਿਹੜਾ ਤਖ਼ਤ ਹੈ ਉਸ ਵੇਲੇ ਕੇਸ ਨੀ ਰਖਾਏ, ਪਹਿਲਾਂ ਸਾਰੇ ਸਿੱਖ ਮੋਨੇ ਹੁੰਦੇ ਸੀ, ਸਾਰੇ ਹੀ ਗੁਰੂ ਕੇ ਸ਼ਬਦ ਦੇ ਹਿਸਾਬ ਦੇ ਨਾਲ ਜਿਹੜਾ ਅਸੀਂ ਅਗਲੀ ਚੌਂਕੀ ਚਲਾਂਗੇ ਸਾਬਤ ਸੂਰਤ ਸੀ, ਔਰ ਸਾਰੇ ਹੀ ਕੇਸ ਰੱਖਦੇ ਸੀ। ਮਹਾਰਾਜ ਨੇ ਸਿਰਫ ਇੱਥੇ ਸਿੰਘਾਂ ਦਾ ਨਾਂ ਬਦਲੇ ਸੀ, ਨਾਂ ਸਿੰਘ ਰਖਾਏ ਸੀ ਤੇ ਦੀਖਿਆ ਦੀ ਰਸਮ ਬਦਲੀ ਸੀ, ਸਾਬਤ ਸੂਰਤ ਪਹਿਲੇ ਹੀ ਸਾਰੇ ਚਲੇ ਆ ਰਹੇ ਸੀ। ਤੋ ਇਸ ਕਰਕੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਰਤਨ ਚੰਦ ਦਾੜੀ ਵਾਲਾ ਸੀ, ਉਹਨੂੰ ਖਰੇ ਕਿੰਨੇ ਸੌ ਰੁਪਇਆ ਮਹੀਨੇ ਦਾ ਦਾੜੀ ਰੱਖਣ ਦਾ ਮਿਲਦਾ ਸੀ, ਹਿੰਦੂ ਸੀ ਉਹ, ਪਰ ਉਹ ਦਰਬਾਰ ਚ ਉਹਦੀ ਐਸੀ ਸਾਰੀ ਦਾੜੀ ਸੀ। ਲਾਹੌਰ ਕਿਲੇ ਚ ਹਾਲੀ ਤੱਕ ਉਹਦੀ ਫੋਟੋ ਹੈ, ਉਸੀ ਰਤਨ ਚੰਦ ਦਾੜੀ ਵਾਲਾ ਤੇ ਉਹਨੂੰ ਰੋਜ਼ ਡੇਢ ਕਿਲੋ ਦਹੀਂ ਦਾੜੀ ਧੋਣ ਨੂੰ ਮਿਲਦਾ ਸੀ। ਇਹ ਸਾਬਤ ਸੂਰਤ ਦੇ ਪਿਆਰ ਦੱਸਦਾ ਹਾਂ ਤੇ ਦਾੜੀ ਵਾਲਾ ਤੇ ਉਧਰ ਦਾੜੀ ਵਾਲੇ ਐਸੇ ਡੋਗਰੇ ਧਿਆਨ ਸਿਉਂ ਆ ਗਏ ਉਤੋਂ ਦਾੜੀਆਂ ਕੇਸ ਸਾਡੇ ਸਿੱਖਾਂ ਵਰਗੇ, ਜਿੱਦਾਂ ਰਾਧਾ ਸਵਾਮੀ ਵੀ ਸਾਡਾ ਹੀ ਸਰੂਪ ਹੈ ਪਰ ਮੰਨਦੇ ਨੇ। ਦੇਖ ਲੋ ਸਾਡੇ ਗੁਰੂ ਤੋਂ ਕਿੱਡੇ ਬੇਮੁੱਖ ਹੈ ਅਸੂਲਾਂ ਤੋਂ, ਉਹ ਨਾਮ ਧਾਰੀਏ ਸਾਡੇ ਨਾਲ ਮਾਰਿਆ, ਉਹ ਵੀ ਤੇ ਦਾੜੀਆਂ ਵਾਲੇ ਸਾਰੇ, ਉਹ ਦੇਖ ਲੋ ਕਿਹਨੂੰ ਮੰਨਦੇ ਹੈ, ਦੇਹ ਧਾਰੀ ਨੂੰ ਜਾਂ ਸਾਰੇ ਗੁਰੂ ਉਹ ਪੰਜਾਂ ਪਿਆਰਿਆਂ ਦੀ ਫਿਲਾਸਫੀ ਨੂੰ ਮੰਨਦੇ ਨੀ। ਉਧਰ ਨਿਰੰਕਾਰੀਏ ਦੇਖ ਲਿਓ, ਉਹਨਾਂ ਦੀਆਂ ਕੋਈ ਘੱਟ ਲੰਮੀਆਂ ਦਾੜੀਆਂ, ਉਹ ਭਾਈ ਬਾਹਰਲਾ ਬੇਸ ਨਹੀਂ, ਸਿੱਖੀ ਕੋਈ ਹੋਰ ਚੀਜ਼। ਇਸ ਕਰਕੇ ਉਹ ਮਹਾਰਾਜ ਨਾ, ਉਸ ਤੋਂ ਬਾਅਦ ਆ ਗਈ ਸਾਬਤ ਸੂਰ ਦੀ ਵਾਰੀ। ਆਹ ਅਹਿਮਦ ਸ਼ਾਹ ਬਦਾਲੀ ਨਾ ਬੜੇ ਫੜੇ ਉਸ ਵੇਲੇ ਆਣ ਕੇ ਪੰਜਾਬ ਸਰਹੰਦ ਦੇ ਲਾਗੇ ਲਾਈਨ ਖੜੀ ਹੈ, ਜਿਨ੍ਹਾਂ ਸਰਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਉਹਨਾਂ ਨੂੰ ਘੋੜੇ ਤੇ ਆਪ ਚੜਿਆ ਇੰਸਪੈਕਸ਼ਨ ਕਰਨ ਆਇਆ। ਕਾਤਲ ਨੂੰ ਕਹਿੰਦਾ ਇਹਨਾਂ ਦੇ ਇੱਕ ਵੱਡਿਓ ਰੱਖ ਕੇ ਸਾਰੇ ਸਿਰ ਇਹਨਾਂ ਦੇ ਗਰਦਨਾਂ ਤੋਂ ਉਤਾਰ ਦੇ ਧੜ ਦੇ ਉੱਤੋਂ। ਉਹ ਮਾਰੀ ਜਾਂਦਾ ਤਲਵਾਰ ਤੇ ਉਹਨਾਂ ਦੇ ਗਾਟੇ ਆ ਲੱਥ ਲੱਥ ਪਈ ਜਾਂਦੇ, ਕਿਉਂਕਿ ਉਹਨਾਂ ਦੇ ਹੱਥ ਬੰਨੇ ਹੁੰਦੇ ਆ ਜਿਹੜੇ ਸਿੱਖ ਸਰਦਾਰਾਂ ਨੂੰ ਉਹਨੇ ਫਤਿਹ ਕੀਤੀ ਸੀ। ਅਹਿਮਦ ਸ਼ਾਹ ਅਬਦਾਲੀ ਦਾ ਜਦੋਂ ਹੱਲਾ ਹੁੰਦਾ ਸੀ ਉਹ ਕਹਿੰਦੇ ਸੀ ਪੰਜਾਬ ਚ ਰੌਲਾ ਪੈ ਜਾਂਦਾ ਸੀ, ਉਹ ਖਾ ਪੀ ਲਓ ਜੋ ਕੁਛ ਹੈਗਾ ਬਾਕੀ ਨਾ ਰੱਖੋ, ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ। ਇਹ ਆਮ ਬੋਲੀ ਤੁਰ ਪਈ ਸੀ। ਉਸ ਕਰਕੇ ਐਡਾ ਪੰਜਾਬ ਦੀ ਧਰਤੀ ਨੂੰ ਤੱਪੜ ਬਣਾਤਾ ਸੀ, ਬਾਹਰ ਹਿੰਦੁਸਤਾਨ ਨੂੰ ਲੁੱਟਣ ਲਈ ਦਬੜ ਦਬੜ ਕਰਦੇ ਪਠਾਨ ਉਧਰੋਂ ਆਉਂਦੇ ਸੀ, ਪੰਜਾਬ ਦੀ ਧਰਤੀ ਤੋਂ ਲਤੜ ਕੇ ਤੇ ਇਥੋਂ ਤੱਪੜ ਬਣਾ ਕੇ ਇਥੋਂ ਲੰਘ ਜਾਂਦੇ ਸੀ, ਇਹਨੂੰ ਬਰਬਾਦ ਕਰਕੇ ਲੰਘ ਜਾਂਦੇ। ਐਸੇ ਫਿਰ ਸਿੰਘ ਉੱਠੇ ਇਸੇ ਥਾਂ, ਫਿਰ ਉਹਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਪੁੱਛਣਾ ਪੈ ਗਿਆ ਵੀ ਇਹ ਕੌਣ ਲੋਕ ਨੇ ਜਿਨ੍ਹਾਂ ਤੋਂ ਮੇਰੇ ਫੌਜ ਦੀਆਂ ਕਤਾਰਾਂ ਹਿਲੀ ਹਿਲੀ ਜਾਂਦੀਆਂ, ਡਰ ਕੇ ਪੰਜਾਬ ਦੀ ਧਰਤੀ ਤੋਂ ਜਦੋਂ ਮੈਂ ਲੰਘਦਾ ਇਹਨਾਂ ਲੁੱਟਦਾ ਮਾਰ ਲੈ ਕੇ ਤੇ ਮੇਰੀ ਲੁੱਟ ਦਾ ਅੱਧਾ ਮਾਲ ਇਹ ਹੌਲਾ ਕਰ ਦਿੰਦੇ ਨੇ, ਇਹ ਲੈ ਵੜਦੇ ਝੱਲਾਂ ਸਭ ਕੁਝ, ਇਹ ਮੇਰੀ ਫੌਜ ਨੂੰ ਵੀ ਲੁੱਟ ਲੈਂਦੇ ਨੇ। ਉਹ ਅਹਿਮਦ ਸ਼ਾਹ ਅਬਦਾਲੀ ਨੇ ਜਿਸ ਵੇਲੇ ਹੱਲਾ ਕੀਤਾ, ਸੋ ਕਰਮ ਸਿੰਘ ਹਿਸਟੋਰੀਅਨ ਲਿਖ ਰਿਹਾ ਵੀ ਇੱਕ ਬੰਦੇ ਨੇ ਜਿਸ ਵੇਲੇ ਉਹਦੀ ਵਾਰੀ ਆਈ, ਉਹ ਐਡਾ ਉੱਚਾ ਲੰਮਾ ਜਵਾਨ ਸੀ ਸਾਰਿਆਂ ਨਾਲੋਂ, ਜਿੱਦਾਂ ਕੋਈ ਬਾਸਕਟਬਾਲ ਪਲੇਅਰ ਦੇ ਵਿੱਚ ਇੱਕ ਬਹੁਤ ਵੱਡਾ ਬੰਦਾ ਤੇ ਦੂਰੋਂ ਪਛਾਣਿਆ ਜਾਂਦਾ, ਉਹ ਐਡਾ ਵੱਡਾ ਬੰਦਾ ਉਹ ਫਿਰਦਾ, ਉਹ ਐਡਾ ਵੱਡਾ ਉੱਚਾ ਜਵਾਨ ਸਾਰਾ, ਜਦੋਂ ਉਹਦੇ ਤੱਕ ਪਹੁੰਚਣ ਲੱਗੇ ਤੇ ਅਹਿਮਦ ਸ਼ਾਹ ਅਬਦਾਲੀ ਨਾਲ ਬੰਦੋ ਇਹਨੂੰ ਨੀ ਵੱਢਣਾ। ਕਹਿੰਦੇ ਜੀ ਕਿਉਂ? ਕਹਿੰਦੇ ਐਸਾ ਸੋਹਣਾ ਜਵਾਨ ਮੈਂ ਕਦੀ ਜ਼ਿੰਦਗੀ ਚ ਨਹੀਂ ਦੇਖਿਆ। ਇਹ ਸੀ ਮਹਾਰਾਜਾ ਆਲਾ ਸਿੰਘ, ਇਹਨੇ ਨਵਾਬ ਕਪੂਰ ਸਿੰਘ ਕੋਲੋਂ ਪੌ ਲਈ ਸੀ, ਔਰ ਨਵਾਬ ਕਪੂਰ ਸਿੰਘ ਤੋਂ ਪੌ ਲੈ ਕੇ ਆਲਾ ਮਹਾਰਾਜਾ ਆਲਾ ਸਿੰਘ ਬਣ ਗਿਆ ਸੀ। ਉਹ ਵੀ ਗ੍ਰਿਫ਼ਤਾਰ ਹੋਇਆ ਸੀ ਜਿਸ ਵੇਲੇ ਉਹਦੇ ਤੇ ਉਹਦੇ ਗਰਦਨ ਲਾਉਣ ਲੱਗੇ, ਉਹਨਾਂ ਰੋਕ ਲਿਆ, ਐਸੇ ਸੋਹਣੇ ਜਵਾਨ ਇਹਨਾਂ ਦੇ, ਇਹਨੇ ਦੇ ਖਾਨਦਾਨ ਦੇ ਬੜੇ ਬੜੇ ਜਵਾਨ ਹੋਏ ਨੇ ਸਰ। ਪਹਿਲਾਂ ਬਾਬਾ ਆਲਾ ਸਿੰਘ ਸੀ ਤੇ ਇਹ ਪਹਿਲਾ ਸੀ ਜਿਹਨੇ, ਔਰ ਐਡਾ ਤਪਸਵੀ ਸੀ, ਉਹਦੇ ਧੂਣੇ ਹੱਲੀ ਤੱਕ ਪਟਿਆਲੇ ਦੇ ਮੁਬਾਰਕ ਕਿਲੇ ਦੇ ਵਿੱਚ ਤਪਦੇ, ਹਰ ਵੇਲੇ ਅੱਗ ਬਲਦੀ ਰਹਿੰਦੀ ਕਿਉਂਕਿ ਸਦਾ ਹੀ ਜਪ ਕਰਦਾ ਰਹਿੰਦਾ ਸੀ, ਤਪਸਵੀ ਸੀ ਬੜਾ ਭਾਰਾ। ਔਰ ਉਸ ਕਿਲੇ ਦਾ ਮੈਂ ਇੰਚਾਰਜ ਰਿਹਾ ਪਟਿਆਲੇ ਚ, ਆਪ ਜਾ ਕੇ ਉਹ ਧੂੰਆਂ ਦੇਖਿਆ ਬਰਨਾਲੇ ਤੇ ਪਟਿਆਲੇ, ਉਹ ਸਦਾ ਹੱਲੀ ਤੱਕ ਵੀ ਉਹਦੀ ਉਹ ਧੂੰਆਂ ਬਾਲਦੇ ਰਹਿੰਦੇ, ਤਾਂ ਕਿ ਉਹ ਬਹੁਤ ਵੱਡਾ ਨਾਮ ਜਪਣ ਵਾਲਾ ਤਪੱਸਿਆ ਕਰਦਾ ਸੀ। ਉਹ ਐਡਾ ਬਹਾਦਰ ਸੀ, ਉਹਨੂੰ ਦੇਖ ਕੇ ਤੇ ਮਹਾਰਾਜ ਨੇ ਕਹਿਤਾ ਇਹ ਇਹਦਾ ਨਾਂ ਕੀ ਹੈ? ਉਹ ਕਹਿੰਦੇ ਜੀ ਇਹ ਮਹਾਰਾਜਾ ਆਲਾ ਸਿੰਘ। ਉਹ ਕਹਿੰਦੇ ਇਹਦੇ ਚ ਮਾਰਨ ਦਾ ਕੀ, ਇਹਦੇ ਕੇਸ ਕੱਟਦੇ ਹੋ ਆਪੇ ਮਰ ਜਾਂਦਾ ਹੁੰਦਾ ਸਿੱਖ, ਇਸ ਦੇ ਜਵਾਨ ਨੂੰ ਮੈਂ ਦੁਨੀਆਂ ਤੋਂ ਗਵਾਉਣਾ ਨਹੀਂ ਚਾਹੁੰਦਾ, ਇਹਦੇ ਕੇਸ ਕੱਟ ਦਿਓ। ਉਹ ਫੜ ਕੁੱਠਿਆ ਆਲਾ ਸਿੰਘ, ਕਹਿੰਦਾ ਨਹੀਂ ਕੇਸ ਨਹੀਂ ਕਟਾ ਸਕਦਾ, ਮੇਰੀ ਗਰਦਨ ਲਾ ਦੇ। ਉਹ ਕਹਿੰਦੇ ਹੱਦ ਹੋ ਗਈ। ਉਹ ਕਹਿੰਦੇ ਸਜੇ ਤੂੰ ਕੇਸ ਨਹੀਂ ਕਟਾ ਸਕਦਾ ਤੇ ਇੰਨੇ ਲੱਖ ਰੁਪਇਆ ਜੁਰਮਾਨਾ ਦੇ ਇਹਨਾਂ ਕੇਸਾਂ ਦਾ ਤਾਂ ਤੇਰੀ ਜਾਨ ਛੱਡ ਦੇ। ਫਿਰ ਕਿੰਨੇ ਲੱਖ ਰੁਪਇਆ ਦੱਸਿਆ? ਉਹ ਕਹਿੰਦਾ ਮੈਂ ਹਾਂ ਹੀ ਮੰਗਾ ਦਿੰਦਾ। ਉਹਨੇ ਪਟਿਆਲੇ ਸੁਨੇਹਾ ਭੇਜਿਆ, ਸਰਹੰਦੋਂ ਸਿੱਧੀ ਜਿਹੜੀ ਕੱਚੀ ਸੜਕ ਸੀ ਉਹਨੇ ਸੁਨੇਹਾ ਭੇਜਿਆ, ਉਹਦੀ ਸੀ ਰਾਣੀ ਫੱਤੋ, ਮਾਈ ਫੱਤੋ, ਬੜਾ ਮਸ਼ਹੂਰ ਰਾਣੀ ਹੋਈ ਹੈ, ਬਾਕੀਆਂ ਡਿਟੇਲਾਂ ਫੇਰ ਦੱਸਾਂਗੇ ਅਗਲੀ ਵਾਰੀ। ਉਹ ਜਿਸ ਵੇਲੇ ਰਾਣੀ ਫੱਤੋ ਨੂੰ ਉਹਨੇ ਸੁਨੇਹਾ ਭੇਜਿਆ ਵੀ ਕਿਸੇ ਤਰ੍ਹਾਂ ਕਰਕੇ ਤੇ ਇੰਨੇ ਲੱਖ ਰੁਪਇਆ ਸਾਰੀ ਰਿਆਸਤ ਨੂੰ ਜਮ੍ਹਾਂ ਕਰੋ, ਔਰ ਮੈਨੂੰ ਮੈਂ ਕੇਸ ਨਹੀਂ ਕਟਾ ਸਕਦਾ, ਨਹੀਂ ਤੇ ਮੈਂ ਇੱਥੇ ਜਾਨ ਦੇ ਦਾਂਗਾ, ਮੈਂ ਕੇਸ ਨਹੀਂ ਸਿਰ ਤੋਂ ਲਵਾ ਸਕਦਾ। ਉਹਨੇ ਕੀ ਕੀਤਾ? ਫੱਤੋ ਨੂੰ ਪਤਾ ਲੱਗਾ, ਉਹਨੇ ਰਾਤ ਸਾਰੀ ਫਿਰ ਕੇ ਕੋੜਾ ਮਾਰ ਪਬਲਿਕ ਨਾਲ ਰੁਪਇਆ ਜਮ੍ਹਾਂ ਕਰ ਦਿੱਤਾ, ਫਿਰ ਕਿੰਨੇ ਲੱਖ ਰੁਪਇਆ ਦੇ ਕੇ ਅਹਿਮਦ ਸ਼ਾਹ ਅਬਦਾਲੀ ਤੋਂ, ਤੇ ਉਹ ਮਹਾਰਾਜ ਨੇ ਆਪਣੇ ਕੇਸ ਮਟਾਏ। ਤੇ ਇਹ ਸੀ ਸਾਬਤ ਸੂਰਤ ਦਸਤਾਰ ਸਿਰਾ, ਜਿਹਦਾ ਅਸੀਂ ਇੱਕੋ ਹੀ ਅਸੀਂ ਪੁਆਇੰਟ ਪਹਿਲਾਂ ਲਾਂਗੇ, ਬਾਕੀ ਅਸੀਂ ਅਗਲੀ ਸ਼ਬਦ ਚੌਂਕੀ ਚ ਲਾਂਗੇ।
ਸਾਬਤ ਸੁਰਤੇ ਦਸਤਾਰ ਸਿਰਾ।
पहले दा शब्द लै रहे हैं, पिछला सी दस्तार सरा महले पंजवे दा। आ देखो बाणी की कहंदी, महले पहले दी बाबे नानक दी।
तेरे
जिन लंबड़े वाले मंदे आ परी रुख सारे हर दो आलम कीमते यक तार मुए यारे तेरी जुल्फ च हे गुरु गोविंद सिंह साहब बदे पे तेरी एक बाल दी जुल्फ दीन दुनिया दर कमंदे आ परी रुखसारे मां जेडी तेरी एक किते बाल खिलड़ जान तेरे चेहरे ते दीन दुनिया दर कमंदे आ परी रुखसारे मां हर दो आलम दोनो आलम एक तेरी बाल दी एक तार च बदे पे है हर तो आलम कीमत जग कार
किदा कह सकते मोहम्मद साहब दे केस नहीं सी। एक बार गुम हो गया कश्मीर च नेहरू नू टटियां लग गई नेहरू इथे बेहो कश्मीर च जी हमादर साहब दा बाल गुम हो गया सारा पिछे जे एक ही कहानियां एह पे सारे ही केसा तारी सी सब दसी क्योंकि ब्रह्म ज्ञान च तेरे
साबत सूरत दंतार साबत सूरत दंतार सेरा साबत सूरत दंतार सेरा साबत सूरत दंतार सेरा तेरे
साल पहला इन्हां केसां दा हवाला दे के रब नूं नाम दे भगत कर रहे।
केसवा 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 मुको पार उतारे
केसवा केसवा केसवा
मुको पार उतारे केसवा
केसवा
केसवा केसवा
मुको पार उतारे केसवा
सोहणे नक जिन लंबे बाला
जप हो तुसी सहेलियो
जप हो
जप हो तुसी सहेलियो
गुरु नानक दा शब्द है
जप हो तुसी सहेलियो
जप हो
जप हो तुसी
फेरो इत्थे तक भी कह दिंदे तेरी
तेरी चाल निराली
तेरी चाल निराली
फिर नी तू इन्नी शराब पीती है तू ती उधर लोट पोड़े होंडे मदराड़ी बानी मदराड़ी
मदराड़ी बानी मदराड़ी
मस्त पे हैं गिनती जाते मस्त पे हैं गिनती जाते मस्त पे हैं गिनती जाते मस्त पे हैं
तो ते पंतन भाव है
गिनती जाते मस्त पे हैं गिनते पंतन भाव है गिनती जाते मस्त पे हैं गिनती जाते मस्त पे हैं गिनती जाते मस्त पे हैं
तो ते पंतन भाव है ਚੱਲੇ ਮਸਤੀ ਸੀ ਨਹੀਂ
ਜੋਤੀ ਜੋਤ ਸਮਾਨੀ ਪਿੱਤਰ ਜੋਤੀ ਜੋਤ ਸਮਾਨੀ ਪਿੱਤਰ ਜੋਤੀ ਜੋਤ ਸਮਾਨੀ ਪਿੱਤਰ ਜੋਤ ਸਮਾਨੀ ਪਿੱਤਰ
ਇਹ ਵੀ ਬਾਣੀ ਮਹੱਲੇ ਪਹਿਲੇ ਦੀ ਹੈ
ਜੋਤੀ ਜੋਤ ਸਮਾਨੀ ਪਿੱਤਰ ਜੋਤੀ ਜੋਤ ਸਮਾਨੀ ਪਿੱਤਰ ਜੋਤੀ ਜੋਤ ਸਮਾਨੀ ਪਿੱਤਰ ਜੋਤੀ ਜੋਤ ਸਮਾਨੀ ਪਿੱਤਰ
ਤਾਂ ਛੋਟੇ ਮਾਇਆ ਕੇ
ਲਾਹੇ ਜੋਤੀ ਜੋਤ ਸਮਾਨੀ
ਉਦੋਂ ਦੀ ਗੱਲ ਹੈ ਮਹੱਲੇ ਪਹਿਲੇ ਦੀ ਹੁਣ ਨੀ ਹੋ ਸਕਦੀ ਹੈ ਪਰ ਇੱਕ ਕੰਮ ਨਾ ਹੋਏਗੀ ਕੀ
ਸਾਹਿਬ ਮੇਰਾ ਸਦਾ ਹੈ
ਸਾਹਿਬ ਮੇਰਾ ਸਦਾ ਹੈ
ਪਰ ਦਿਸੇ ਸ਼ਬਦ ਕਮਾਏ
ਦਿਸੇ ਸ਼ਬਦ